साहिब जियो तू सुल्तान कहा हो मिया तेरी कवन बड़ाई जो तू देहे सो कहा स्वामी मैं मूर्ख कहन ना जाई ना हौ जति सति नहीं पड़या मूर्ख मुगदा जन्म पया परणवत नानक तिन की शरणा जिन तू नाही विसरया परणवत नानक तिन की शरणा जिन तू नाही विसरया परम सम्मान योग साहिब श्री गुरु ग्रंथ साहिब महाराज जी दी पावन पवित्र खजूरी अंदर सुभाए मान खोए बैठे गुरमुख प्यारे सत संगी जनों आप जी अमृत गुरबाणी दा निर्धारित रागां विच कीर्तन श्रवण कर रहे सी आओ कुछ मिनट धन गुरु ग्रंथ साहिब जी दी अमृत गुरबाणी दी विचार आप संगत दे समक्ष रखनी है। विचार आरंभ करन तो पहला गुरु बख्शी फतेह प्रवान करो जी। वाहे गुरु जी का खालसा वाहे गुरु जी की फतेह। आप जी ने धन गुरु ग्रंथ साहिब जी दी अमृत गुरबाणी विचों कीर्तन विच जो दो शब्द खुण बच्चियां पढ़ के गायन करके गईयां ने धन गुरु नानक साहिब जी का उचारण किया हुआ ये शब्द एक तो गुरु ग्रंथ साहिब जी की अमृत गुरबाणी सोहला साहिब जी के सरलेख हेठ दर्ज है। दूसरी वरी यही शब्द धन गुरु ग्रंथ साहिब जी के राग गौड़ी के अंदर दर्ज किया गया है ते बड़ी भावना नाल उन्हां श्रवण कराया तुम गावो मेरे निरभउ का सोहला जो पहला शब्द आपने श्रवण किया। सोहले का अखरी अर्थ हुंदा है खुशी का गीत। भावें असी इस बाणी का सरलेख आम तौर ते शब्द वरतने आ कीर्तन सोहला धन गुरु ग्रंथ साहिब जी की अमृत बाणी विच इहदा सरलेख है सोहला। सोहले का अखरी अर्थ है खुशी का गीत। धन गुरु नानक साहिब जी ने इस अमृत शब्द के अंदर मनुख के अंदर नूं चंजोड़ के रख दिता कि तू ओ खुशी का गीत गा जिदे गाउण दे नाल जेड़े सोहले गाउण दे नाल तेरा जन्म ते मरन दोनों सफल हो जा। देखो शब्द है आपने श्रवण किया तुम गावो मेरे निरभउ का सोहला तुसी गौना करो सोहले दर ते खुशी दा गीत। किदे गीत गाओ कहन लगे मेरे उस निरंकार दे उस निरभउ दे गीत गाओ जिन्हू किसे दा पहे ने। हुण इत्थे गीत दा अर्थ केवल संसारक लफजां दा दौड़ तोड़ नहीं कदी धन गुरु ग्रंथ साहिब दी बाणी विचों पुछिए महाराज सोहला केड़ा चंगा लगदा है। कहन लगे ए सोहला शब्द सुहावा ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਜੋ ਸਤਿਗੁਰੂ ਨੇ ਸੋਹਿਲਾ ਸੁਣਾਇਆ ਤੇ ਸੋਹਿਲਾ ਉਹ ਗੀਤ ਉਹ ਗਾਈ ਜਿਹਦੇ ਵਿੱਚ ਗੁਰੂ ਕਾ ਸ਼ਬਦ ਤੈਨੂੰ ਪ੍ਰਗਟ ਕੀਤਾ ਗੁਰੂ ਨੇ, ਜੋ ਗੁਰੂ ਨੇ ਸ਼ਬਦ ਸੁਣਾਇਆ ਬਸ ਇਸੇ ਨੂੰ ਗਾਉਣ ਲੱਗ ਪਈ, ਇਹ ਸੋਹਿਲਾ ਬਣ ਜਾਵੇ। ਸ਼ਬਦ ਵਰਤਿਆ ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ, ਜਿਨ੍ਹਾਂ ਦੇ ਮੱਥੇ ਦੇ ਲੇਖ ਮਾਲਕ ਨੇ ਧੁਰ ਤੋਂ ਲਿਖੇ, ਇਹ ਸੋਹਿਲਾ ਗਾਉਣ ਦਾ ਸਬੱਬ ਉਹਨਾਂ ਨੂੰ ਪ੍ਰਾਪਤ ਹੋਇਆ। ਇਸ ਸੋਹਿਲੇ ਵਿੱਚ ਹਜ਼ੂਰ ਨੇ ਜਿਹੜੇ ਅੰਮ੍ਰਿਤ ਬਚਨ ਕਹੇ ਨੇ ਉਹ ਮੈਂ ਸੰਖੇਪ ਜੈ ਅਰਜ਼ ਕਰਨੇ ਨੇ। ਪਹਿਲਾ ਸ਼ਬਦ ਸੋਹਿਲਾ ਸਾਹਿਬ ਦਾ ਗੁਰੂ ਨਾਨਕ ਸਾਹਿਬ ਜੀ ਦਾ, ਅਖੀਰਲਾ ਸ਼ਬਦ ਸੋਹਿਲਾ ਸਾਹਿਬ ਦਾ ਧੰਨ ਗੁਰੂ ਅਰਜੁਨ ਦੇਵ ਜੀ ਦਾ। ਅੰਤਰ ਇੰਨਾ ਕਹਿ, ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਚੇਤਾਵਨੀ ਦਿੱਤੀ ਏ, ਗਾ ਸਕਣਾ ਤੇ ਨਿਰਭਉ ਦਾ ਸੋਹਿਲਾ ਗਾਈ, ਕਿਉਂਕਿ ਮੌਤ ਵਾਲਾ ਦਿਨ ਤੇਰੇ ਨੇੜੇ ਆ ਰਿਹਾ। ਸੋਹਿਲੇ ਦੇ ਅਖੀਰਲੇ ਸ਼ਬਦ ਵਿੱਚ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਨੇ ਬੇਨਤੀ ਰੂਪ ਵਿੱਚ ਕਿਹਾ ਹੈ ਕਿ ਤੂੰ ਸੌਣ ਲੱਗਾ ਤੇ ਦੇਖ ਅਖੀਰਲਾ ਸ਼ਬਦ ਤੂੰ ਪੜਿਆ ਹੈ, ਹੋ ਸਕਦਾ ਇਹ ਨੀਂਦ ਇਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਤੇ ਕਿਤਨਾ ਚੰਗਾ ਹੋਵੇ ਕਿ ਤੂੰ ਉਸ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਜਾ। ਇਹਦੇ ਵਿੱਚ ਜਿਹੜੀ ਉਦਾਹਰਨ ਦਿੱਤੀ ਹੈ ਉਦਾਹਰਨ ਬੜੀ ਸਾਧ ਮੁਰਾਦੀ ਤੇ ਪੇਂਡੂ ਜੀਵਨ ਨਾਲ ਸੰਬੰਧਿਤ ਹੈ। ਸ਼ਬਦ ਆਪਾਂ ਪੜ੍ਹਨੇ ਆ ਕਿ ਸੰਬਤ ਸਾਹਾ ਲਿਖਿਆ, ਜੋ ਸੋਹਿਲਾ ਸਾਹਿਬ ਦੇ ਸ਼ਬਦ ਦੇ ਅਖੀਰ ਦੇ ਬਚਨ। ਸੰਬਤ ਦਾ ਅਖਰੀ ਅਰਥ ਹੈ ਸਾਲ। ਹਜ਼ੂਰ ਕਹਿੰਦੇ ਨੇ ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ, ਮਾਂ ਬਾਪ ਉਹਨੂੰ ਪ੍ਰੇਮ ਦੇ ਨਾਲ ਲਾਡ ਦੇ ਨਾਲ ਪਾਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਬੱਚੀ ਜਵਾਨ ਹੋਈ ਤੇ ਮਾਂ ਬਾਪ ਨੂੰ ਇੱਕ ਫਿਕਰ ਹੈ ਕਿ ਕਿਸੇ ਤਰੀਕੇ ਦੇ ਨਾਲ ਵਾਹਿਗੁਰੂ ਸਬੱਬ ਬਣਾਏ, ਕੋਈ ਚੰਗਾ ਘਰ ਲੱਭੇ, ਅਸੀਂ ਆਪਣੀ ਬੱਚੀ ਦੇ ਹੱਥ ਪੀਲੇ ਕਰ ਦਈਏ, ਇਹਦਾ ਵਿਆਹ ਹੋ ਜਾਏ। ਸਾਹਿਬ ਕਹਿੰਦੇ ਨੇ ਪੁਰਾਤਨ ਸਮੇਂ ਦੀ ਉਦਾਹਰਨ ਕਿ ਬੱਚੀ ਜਦੋਂ ਮੰਗਣੀ ਪਹਿਲਾਂ ਕਈ ਸਾਲ ਤੱਕ ਉਹਦੀ ਮੰਗਣੀ ਹੋਈ ਰਹਿਣੀ, ਮੰਗਣ ਵੇਲੇ ਕਹਿਣਾ ਇੰਨੇ ਸਾਲਾਂ ਬਾਅਦ ਅਸੀਂ ਵਿਆਹ ਕਰਾਂਗੇ, ਤੇ ਜਦੋਂ ਉਹ ਸਾਲ ਆਉਣਾ ਪਰਤ ਕੇ ਮਹੀਨਾ ਮੁਕਰਰ ਕਰਨਾ ਕਿ ਸਾਲ ਦੇ ਇਸ ਮਹੀਨੇ ਵਿੱਚ ਬੱਚੀ ਦਾ ਵਿਆਹ ਹੋਵੇਗਾ। ਕੇਵਲ ਮਹੀਨਾ ਨਹੀਂ, ਮਹੀਨੇ ਦਾ ਦਿਨ ਤੇ ਤਰੀਕ ਵੀ ਮੁਕਰਰ ਕਰਨੀ, ਕੇਵਲ ਤਰੀਕ ਨਹੀਂ ਇੱਥੋਂ ਤੱਕ ਦਿਨ ਦਾ ਸਮਾਂ ਵੀ ਨਿਸ਼ਚਿਤ ਕਰ ਦੇਣਾ ਕਿ ਇਸ ਵੇਲੇ ਅਸੀਂ ਬੱਚੀ ਦੀ ਡੋਲੀ ਤੋਰ ਦਿਆਂਗੇ। ਬਾਬਾ ਨਾਨਕ ਸਾਹਿਬ ਨੇ ਉਸ ਸਾਰੀ ਰਸਮ ਨੂੰ ਤੱਕਿਆ, ਕਹਿਣ ਲੱਗੇ ਬੱਚੀ ਦੇ ਵਿਆਹ ਦਾ ਸਾਲ ਪਹਿਲਾਂ ਮੁਕਰਰ ਕੀਤਾ ਗਿਆ, ਦਿਨ ਪਹਿਲਾਂ ਨਿਸ਼ਚਿਤ ਕੀਤਾ ਗਿਆ, ਸਮਾਂ ਪਹਿਲਾਂ ਮੁਕਰਰ ਕੀਤਾ ਗਿਆ। ਇੱਕ ਗੱਲ ਚੇਤੇ ਰੱਖੀ ਸੋਹਿਲੇ ਗਾਉਣ ਵਾਲਿਆ, ਸ਼ਬਦ ਸੋਹਿਲੇ ਨੂੰ ਗਾਉਣ ਵਾਲਿਆ, ਕਿ ਵਿਆਹ ਦਾ ਸਮਾਂ ਤਾਂ ਬੱਚੀ ਦੇ ਜਨਮ ਤੋਂ ਕਈ ਸਾਲ ਬਾਅਦ ਨਿਸ਼ਚਿਤ ਕੀਤਾ ਜਾਂਦਾ ਹੈ, ਪਰ ਮੌਤ ਦਾ ਸਦਾ ਮੌਤ ਦਾ ਸਮਾਂ ਤਾਂ ਤੇਰੇ ਜਨਮ ਤੋਂ ਪਹਿਲੇ ਨਿਸ਼ਚਿਤ ਹੋ ਚੁੱਕਾ। ਕਹਿਣ ਲੱਗੇ ਸਾਲ ਵੀ ਮੁਕਰਰ ਹੋਇਆ, ਦਿਨ ਵੀ ਮੁਕਰਰ ਹੋਇਆ, ਮਹੀਨਾ ਵੀ ਮੁਕਰਰ ਹੋਇਆ, ਤੇ ਮੈਂ ਕਈ ਵਾਰੀ ਅਰਜ਼ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਕਿਉਂਕਿ ਇਹ ਸੋਹਿਲੇ ਦਾ ਸੰਬੰਧ ਖਾਸ ਕਰਕੇ ਵਿਆਹ ਵੇਲੇ ਗਾਏ ਹੋਏ ਖੁਸ਼ੀ ਦੇ ਗੀਤਾਂ ਨਾਲ ਹੈ। ਉਦੋਂ ਵੀ ਸੋਹਿਲੜੇ ਗਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੀ ਮੌਤ ਮੰਨੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੇ ਵਿਆਹਾਂ ਦਾ ਜ਼ਿਕਰ ਕੀਤਾ। ਜਦੋਂ ਬਾਣੀ ਪੜ੍ਹੀਏ ਤੇ ਹਜ਼ੂਰ ਨੂੰ ਪੁੱਛੀਏ, ਕਹਿਣ ਲੱਗੇ ਚੇਤੇ ਰੱਖੋ ਵਿਆਹ ਸ਼ਬਦ ਅਸੀਂ ਵਰਤਨੇ ਆ, ਭਾਵੇਂ ਗੁਰਮਤ ਦੀ ਸ਼ੈਲੀ ਵਿੱਚ ਹੁਣ ਆਨੰਦ ਕਾਰਜ ਕਹਿੰਦੇ ਹਾਂ, ਪਰ ਬਾਣੀ ਵਿੱਚ ਸ਼ਬਦ ਵਿਆਹ ਵੀ ਵਰਤਿਆ ਗਿਆ। ਤਿੰਨ ਤਰ੍ਹਾਂ ਦੇ ਵਿਆਹ ਨੇ ਤੇ ਤਿੰਨ ਤਰ੍ਹਾਂ ਦੀ ਮੌਤ ਏ। ਪਹਿਲੀ ਗੱਲ, ਤਿੰਨ ਤਰ੍ਹਾਂ ਦੀ ਮੌਤ ਕੀ ਏ? ਬੇਨਤੀ ਕਰਨਾ ਹੁੰਦਾ, ਇੱਕ ਮੌਤ ਹੋਵੇ ਜੋ ਫਿਜ਼ੀਕਲ ਤੌਰ ਤੇ ਇਨਸਾਨ ਨੇ ਖਤਮ ਹੋ ਜਾਣਾ, ਸਵਾਸਾਂ ਦਾ ਰੁਕ ਜਾਣਾ, ਪ੍ਰਾਣਾਂ ਦਾ ਸੰਚਾਰ ਖਤਮ ਹੋ ਜਾਣਾ, ਦਿਲ ਦੀ ਧੜਕਣ ਰੁਕ ਜਾਣੀ, ਜਿਹਨੂੰ ਬਾਣੀ ਵਿੱਚ ਕਿਹਾ ਜੋ ਜਨਮੈ ਸੋ ਜਾਨੋ ਮੁਵਾ। ਇੱਕ ਮੌਤ ਸਵਾਸਾਂ ਦਾ ਬੰਦ ਹੋਣਾ, ਸਰੀਰ ਦਾ ਫਨਾ ਹੋ ਜਾਣਾ। ਦੂਸਰੀ ਤਰ੍ਹਾਂ ਦੀ ਮੌਤ ਏ ਕਿ ਆਦਮੀ ਜਿਉਂਦਾ ਜ਼ਰੂਰ ਹੈ, ਪਰ ਜਦੋਂ ਗੁਰੂ ਦੀ ਨਜ਼ਰ ਵੀ ਤੱਕੀਏ ਉਹ ਜਿਉਂਦਾ ਹੋਇਆ ਵੀ ਮੁਰਦੇ ਦੇ ਬਰਾਬਰ। ਉਹ ਮੌਤ ਕਿਹੜੀ ਏ? ਉਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਆਂ, ਉੱਥੇ ਮ੍ਰਿਤਕ ਸ਼ਬਦ ਹੈ, ਉਹ ਮੁਰਦੇ ਸਮਾਨ ਹੈ। ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਹਿਲੀ ਤਰ੍ਹਾਂ ਦੀ ਮੌਤ ਫਿਜ਼ੀਕਲ ਮੌਤ ਹੈ, ਦੂਸਰੀ ਤਰ੍ਹਾਂ ਦੀ ਮੌਤ ਸਾਈ ਨੂੰ ਭੁੱਲ ਜਾਣਾ, ਤੀਜੀ ਤਰ੍ਹਾਂ ਦੀ ਮੌਤ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਮਰਦਾ, ਜਿਹਨੂੰ ਉਹ ਮਰਨਾ ਆ ਜਾਏ ਪਰਤ ਕੇ ਉਹਨੂੰ ਜਨਮ ਤੇ ਮਰਨ ਦਾ ਦੁੱਖ ਹੀ ਨਹੀਂ। ਉਹ ਮੌਤ ਕਿਹੜੀ ਹੈ? ਉਹਨੂੰ ਸਾਹਿਬ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ। ਉਹਦੇ ਵਿੱਚ ਇਹ ਸ਼ਬਦ ਸਪਸ਼ਟ ਕੀਤਾ ਕਿ ਜਿਹੜੇ ਮੌਤ ਤੋਂ ਪਹਿਲਾਂ ਮਰ ਜਾਂਦੇ ਨੇ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸ਼ੈਲਾ ਮਰਨਾ ਹੋਏ। ਕਹਿਣ ਲੱਗੇ ਮਰਨੇ ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ, ਅਗਲੀ ਮੌਤ ਤੇ ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ। ਸੋਏ ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਪਹਿਲੀ ਮੌਤ ਫਿਜ਼ੀਕਲ ਤੌਰ ਤੇ, ਦੂਸਰੀ ਮੌਤ ਨਾਮ ਤਾਂ ਭੁੱਲ ਜਾਣਾ, ਤੀਜੀ ਮੌਤ ਤੇ ਆਪਣੇ ਆਪ ਨੂੰ ਸ਼ਬਦ ਵਿੱਚ ਮਾਰ ਦੇਣਾ। ਜਿਹੜੇ ਸ਼ਬਦ ਵਿੱਚ ਮਰਦੇ ਨੇ ਸੱਚ ਜਾਣੋ ਉਹ ਗੁਰੂ ਦਾ ਸ਼ਬਦੋ ਸੁਹਾਵਾ ਸੋਹਿਲਾ ਗਾਉਂਦੇ। ਸਾਹਿਬ ਨੇ ਤਿੰਨ ਤਰ੍ਹਾਂ ਦੀ ਵਿਆਹ ਮੰਨੇ ਨੇ। ਦੇਖੋ ਬਾਣੀ ਆਪ ਪੜ੍ਹਦੇ ਸੁਣਦੇ ਹੋ, ਇੱਕ ਤਾਂ ਵਿਆਹ ਉਹ ਹੈ ਜਿਹੜੀ ਸੰਸਾਰਕ ਇੱਕ ਰੀਤ ਮਰਿਆਦਾ ਚਲਾਉਂਦਾ। ਹਰ ਧਰਮ ਨੇ ਆਪਣੇ ਆਪਣੇ ਢੰਗ ਨਾਲ ਉਹਦੀ ਮਰਿਆਦਾ ਨਿਸ਼ਚਿਤ ਕੀਤੀ। ਹਿੰਦੂ ਵੀਰਾਂ ਦੀ ਵੱਖਰੀ ਏ, ਮੁਸਲਮਾਨਾਂ ਦੀ ਵੱਖਰੀ ਏ, ਅੰਗਰੇਜ਼ ਈਸਾਈਆਂ ਦੀ ਵੱਖਰੀ ਹੈ। ਇੱਕ ਵਿਆਹ ਹੈ ਇਸਤਰੀ ਤੇ ਮਰਦ ਦੇ ਸੁਮੇਲ ਦੀ ਰਸਮ, ਉਹ ਹਰ ਇੱਕ ਦੀ ਜਦੋਂ ਅਸੀਂ ਤੱਕਦੇ ਹਾਂ ਸਮਾਜ ਦੀ ਬਣਤਰ ਹੈ। ਇਹਨੂੰ ਵੀ ਵਿਆਹ ਨੂੰ ਬਾਣੀ ਨੇ ਪ੍ਰਵਾਨ ਕੀਤਾ। ਦੂਸਰੀ ਤਰ੍ਹਾਂ ਦਾ ਵਿਆਹ ਹੈ, ਉੱਥੇ ਮਰਦ ਨਹੀਂ ਪ੍ਰਨਾਣ ਵਾਸਤੇ ਆਉਂਦਾ। ਉਸ ਵਿਆਹ ਦਾ ਜ਼ਿਕਰ ਬਾਬੇ ਫਰੀਦ ਨੇ ਕੀਤਾ, ਉੱਥੇ ਮੌਤ ਵਰ ਬਣ ਕੇ ਆਉਂਦੀ ਏ ਤੇ ਜਿੰਦ ਨੂੰ ਪ੍ਰਨਾ ਕੇ ਲੈ ਜਾਂਦੀ ਏ, ਉਹਨੂੰ ਵੀ ਵਿਆਹ ਕਿਹਾ। ਤੀਸਰੀ ਤਰ੍ਹਾਂ ਦਾ ਵਿਆਹ ਏ ਗੁਰਮੁਖੋ, ਜਿਹੜਾ ਸ਼ਬਦ ਵਿੱਚ ਮਰਦਾ, ਕਰੋੜਾਂ ਵਿੱਚੋਂ ਇੱਕ ਅੱਧਾ, ਜਿਹਨੂੰ ਭਗਵਾਨ ਲਾੜਾ ਬਣ ਕੇ ਵਰਨ ਆਉਂਦਾ ਤੇ ਉਹਦੀ ਸੁਰਤ ਲਈ ਮਾਲਕ ਦੇ ਚਰਨਾਂ ਵਿੱਚੋਂ ਵਰਿਆ ਜਾਂਦਾ। ਸਾਹਿਬ ਨੇ ਤਿੰਨਾਂ ਤਰ੍ਹਾਂ ਦੇ ਵਿਆਹਾਂ ਦਾ ਵੀ ਜ਼ਿਕਰ ਕੀਤਾ। ਪਹਿਲੀ ਅਰਜ਼ ਕੀਤੀ, ਇੱਕ ਸੀ ਆ ਸੰਸਾਰਕ ਵਿਆਹ, ਦੂਸਰਾ ਵਿਆਹ ਹੈ ਜਿਹਨੂੰ ਹਜ਼ੂਰ ਨੇ ਕਿਹਾ ਜਿੱਤ ਦਿਹਾੜੈ ਧਨ ਵਰੀ, ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਐ, ਹੱਡਾਂ ਕੂਕੜਕਾਏ ਸਾਹੇ ਲਿਖੇ ਨਾ ਚੱਲਣੀ, ਜਿਹਨੂੰ ਕਹਿ ਸੰਬਤ ਸਾਹਾ ਲਿਖਿਆ ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ ਉੱਥੇ ਵੇ ਜਿੰਦ ਵਹੁਟੀ, ਮਰਨ ਵਰ ਲੈ ਜਾਸੀ ਪ੍ਰਣਾਏ। ਜਿੰਦ ਵਹੁਟੀ ਕਹਿ ਮੌਤ ਵਰ ਬਣ ਕੇ ਆਇਆ। ਦੂਜੀ ਤਰ੍ਹਾਂ ਦਾ ਵਿਆਹ ਇਹ ਵੇ ਤੇ ਗੁਰਮੁਖੋ, ਤੀਸਰੀ ਤਰ੍ਹਾਂ ਦਾ ਵਿਆਹ ਹੈ। ਕਦੀ ਭਗਤ ਕਬੀਰ ਨੂੰ ਪੁੱਛੋ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਨਾਭ ਕਮਲ ਮੈਂ ਬੇਦੀ ਰਚ ਲਈ, ਬ੍ਰਹਮ ਗਾਨ ਉਚਾਰਾ ਰਾਮ ਰਾਏ ਸੋ ਦੁਲੋ ਪਾਇਓ, ਅਸਵਡ ਭਾਗ ਹਮਾਰਾ ਸੁਰ ਨਰ ਮੁਨਜਨ ਕੋਤਿਕ ਆਏ, ਕੋਟ ਤੀਸ ਉਜਾਨਾ। ਕਹਿਣ ਲੱਗੇ ਕਹੋ ਕਬੀਰ ਮੋਹੇ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਉਹ ਤੀਜੀ ਤਰ੍ਹਾਂ ਦਾ ਵਿਆਹ ਹੈ ਜਿਹਨੂੰ ਬਾਣੀ ਨੇ ਕਿਹਾ ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਮੈਂ ਸ਼ਬਦ ਵੱਲ ਆਵਾਂ ਜਿਹੜੀ ਅਰਜ਼ ਕਰ ਲੱਗਾ। ਦੇਖੋ ਇਹ ਜਿਹੜਾ ਸੋਹਿਲਾ ਗਾਇਆ ਗਿਆ ਨਾ, ਅਸਲ ਵਿੱਚ ਇਹ ਮੌਤ ਆਉਣ ਵਾਸਤੇ, ਮੌਤ ਤੋਂ ਪਹਿਲਾਂ ਰੱਬ ਦੇ ਗੀਤ ਗਾਉਣ ਲੱਗ ਪਏ ਤੇਰਾ ਜਾਣਾ ਸਫਲ ਹੋ ਜਾਏਗਾ। ਹਜ਼ੂਰ ਕਹਿੰਦੇ ਨੇ ਬੱਚੀ ਦਾ ਸਾਲ ਮੁਕਰਰ ਕੀਤਾ, ਦਿਨ ਮੁਕਰਰ ਕੀਤਾ ਤੇ ਜਦੋਂ ਵਿਆਹ ਤੋਂ ਪਹਿਲਾਂ ਉਹਨੂੰ ਮਾਈਏ ਪਾਣ ਲੱਗੇ, ਉਹਦੇ ਕੇਸ਼ਾਂ ਵਿੱਚ ਤੇਲ ਪਾਇਆ। ਕਦੀ ਤਾਂ ਕੇਸ਼ਾਂ ਵਿੱਚ ਤੇਲ ਪਾ ਸਹੇਲੀਆਂ ਖਿੜਖਿੜਾ ਹੱਸੀਆਂ, ਕਦੀ ਬੈਰਾਗ ਵਿੱਚ ਆ ਕੇ ਰੋ ਪਈਆਂ। ਬਾਬਾ ਨਾਨਕ ਜੀ ਕਹਿੰਦੇ ਦਾ ਕਾਰਨ ਕੀ, ਵਿਆਹ ਵੇਲੇ ਖਾਸਾ ਤੇ ਰੋਣਾ ਦੋਨਾਂ ਇਕੱਠੇ ਕਿਉਂ? ਕਹਿਣ ਲੱਗੇ ਖੱਸੀਆਂ ਇਸ ਕਰਕੇ ਆ ਕਿ ਅੱਜ ਤੱਕ ਇਹ ਬੱਚੀ ਸੀ ਧੀ ਸੀ, ਵਿਆਹ ਤੋਂ ਬਾਅਦ ਇਹਨੇ ਸੁਹਾਗਣ ਬੰਨੇ ਸਾਈ ਦੇ ਘਰ ਥਾਂ ਮਿਲਣੀ ਏ, ਤੇ ਰੋਣਾ ਇਸ ਕਰਕੇ ਵੇ ਭੈਣੇ ਜਿਸ ਘਰ ਵਿੱਚ ਅੱਜ ਤੱਕ ਤੂੰ ਰਹੀ ਏ, ਅੱਜ ਤੋਂ ਬਾਅਦ ਇੱਕ ਪ੍ਰਾਹੁਣੀ ਮਹਿਮਾਨ ਬਣ ਕੇ ਆਏਗੀ, ਅੱਗੇ ਵਾਲਾ ਹੱਕ ਨਹੀਂ। ਬਾਬੇ ਨਾਨਕ ਨੇ ਉਸ ਰਸਮ ਵਿੱਚੋਂ ਬਾਣੀ ਵੀ ਸ਼ਬਦ ਦਰਜ ਕਰ ਦਿੱਤਾ। ਕਹਿਣ ਲੱਗੇ ਦੇਖ ਭੈਣੇ तू ता व्याह तो बाद पेके कर प्रौणी बन के भी फेरा पाएगी, पर मेनू ता सोच लगी है जिदन मौत वर के ले गई मेनू ता घर विच किसे ने प्रौणी बन के भी फेरा नहीं पांदे। ओते शब्द क्या प्यारे हो, मौत दे डर तो पहला फिर गीत गाओ उस रब दा तुम गावो मेरे निरपौ का सोहला खाओ वारी जित सोहला सदा सुख होए नित नित जीड़े संभालियन देखेगा देवन हार तेरे दाने कीमत ना पवे तिस दाते कमन सुमार कह लगे संबत साहा लिखिया मिलकर पावो तेल देओ सज्जन आसीसड़िया जो होवे साहब श्यो मेल ते नाल कह दिता घर घर एको पहुंचा हर घर विच मौत दी चिट्ठी आ चुकी है घर घर एको पहुंचा सदड़े नित पवन सदन हारा सिमरिए नानक से दे अवन ते मालक जी सिमरिए किवें तुसी कह दिता सदन हारा सिमरिए ते सोहले दे अखीरले शब्द विच कृपा कीती है। मैं कई बारी बेनती करना हुना के गुरु हुक्म कर दे जदों असी हुक्मनामा भी लैने आ कदी कहने आ के गुरु जी ने अज बेनती की कीती है असी कहने अज गुरु का हुक्म की है। तन गुरु अर्जन साहब कहंदे ने तू नित नेम संपूर्ण कीता है यही कारण के सोहले दी बाणी सौण लग्या कहा गया है के जदों तेनू नींद आवे एदा समा निश्चित नहीं के तू दिन दे पहले पैर अखीरले पैर कह रात नू सौण वेले सौण नाल संबंधित रखे ना के रात दे किसे पैर नाल कह लगा तू रात सौण लगा ते प्रिंसीपल सतबीर सिंह ये गल कहिंदे सन के नींद एक छोटी मौत है ते मौत एक बड़ी लंबी नींद है। रात नूं तू सौण लगा हो सकदा तेरी जिंदगी दी आखरी रात होवे ते सौण लग्या मैं तेनू हुक्म नहीं एक बेनती करना मेरी मन ले शब्द की वरते ने के करो बेनती सुनो मेरे मीता हुक्म शब्द नहीं मेरे मित्र एको जिहा गुरु समर्थ किते मिले के करो बेनती सुनो मेरे मीता संत टहल की बेला इया खाड़ चलो हर लाहा आगे बसन सुहेला औद कटे केड़ा शब्द जेड़ा पहला सी पढ़ के आया संबत साहा लिखिया समा लिखिया दिन कट दे पे ने औद कटे दिन सुरहणा रे मन गुरमिल काश सवारे ए संसार बेकार संसे में तरयो ब्रह्म ज्ञानी जिसे जगाए पियावे ए रस लगा बंदा सौण है गल जागण दी कर देने जिसे जगाए पियावे ए रस अकथ कथा तिन जानी जाको आए सोई बिहाजो हर गुरते मने बसेरा फिर देख जाना ता है रोज रोज जान दा कामी नवेड़ दे निज कर महल पावो सुख सहजे बौर ना होएगो फेरा। बच्चियां ने जड़ी शब्दां दी तरतीब दिती पहली सी सोहला गाओ अगला शब्द सी के रब दे प्यारे संत जना दी धूर मथे ते मली ते मेरे मन विच आया पर करनी किन्ना ढुकदा पे पहला निरपौ दा सोहला अखीरली गुरु साहब ने क्या बेनती करी उस बेनती विच संतां दे चरणां दी धूड़ मंगी शब्द वर्त्या अंतर जामी पुरख विधाते शरदा मन की पूरे नानक दास ए है सुख मांगे कहिंदे ने मेरे लिए सब तो वड्डा अंदर दा सुख है मोको कर संतन की धूरे मैनू रब्बी प्यारे संतां दे चरणां दी धूड़ दे दे प्यारियो आओ सवेरे भी एक अर्ज कीती सी साहब ने गाउण ते सुन दी दोनां दी गल कही नाल क्या प्रेम नू कदी दूर ना करी प्यारियो गाणा सुनना कथा करनी बहुत चंगी गल है पर नाल नाल बाणी दा मतलब केवल गाउण तक सीमित नहीं बादी बाणी दा संबंध ते कमाउण नाल संबंधित है। गुरु रामदास जी दे बचन अर्ज कीते सन एक पासे पहले संत दे किस्से विच कहिंदे ने कोई गावे रागी नादी बेदी बहु भांत कर इत्थे केवल रागी नहीं वेदां नूं गैन करन वालियां दा भी जिक्र कीता नाद बजाण वालियां दा भी जिक्र कीता कोई गावे रागी नादी बेदी बहु भांत कर निखार हर भीजै राम राजे जिन्हां अंतर कपट विकार है तिन्हां रोए क्या कीजै हुण अगले श्लोक विच कहिंदे ने जिन अंतर संत विच जिन अंतर हर हर प्रीत है ते जन सुगड़ सियाणे राम राजे जे बाहरों भुल चुक बोलदे पी खरे ਹਰ ਭਾਣੇ ਜੇ ਅੰਦਰ ਭਾਵਨਾ ਹੋਵੇ ਜੋ ਕੁਝ ਗਾਏਗਾ ਉਹਨੂੰ ਸੁਣ ਲਈ ਸੁਣ ਤੋਂ ਬਾਅਦ ਹਿਰਦੇ ਵਿੱਚ ਵਸਾਈ ਗਾਇਆ ਕਬੀਰ ਨੇ ਗਾਇਆ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ ਇਹ ਗਾਇਆ ਹੋਇਆ ਸ਼ਬਦ ਕਿਤੇ ਹਿਰਦੇ ਵਿੱਚ ਵਸ ਜਾਏ ਤੇ ਜਿਨੇ ਮਾਲਕ ਦੇ ਚਰਨਾਂ ਦੀ ਟੇਕ ਲਈ ਮੈਂ ਆਰੰਭ ਵਿੱਚ ਅਰਜ਼ ਕੀਤੀ ਇਹ ਕੇਵਲ ਦੁਨੀਆਂ ਦਾ ਸੋਹਲਾ ਨਹੀਂ ਇਹ ਸ਼ਬਦੋ ਸੁਹਾਵਾ ਸੋਹਲਾ ਹੈ। ਕਬੀਰ ਸਾਹਿਬ ਨੇ ਇੱਕੋ ਗੱਲ ਮੁਕਾਈ ਸੀ ਕਿ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਨੇ ਜਿੱਥੇ ਗਾਣ ਵਾਲੇ ਬਹਿ ਜਾਣ ਉੱਥੇ ਤਾਂ ਮੌਤ ਵੀ ਨੇੜੇ ਨਹੀਂ ਫਟਕਦੀ। ਸ਼ਬਦ ਵਰਤੇ ਸਨ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਰ। ਕੱਲ ਅਰਜ਼ ਕੀਤੀ ਸੀ ਮਰਦਾਨੇ ਸੰਬੰਧੀ ਸਮਾਪਤੀ ਤੋਂ ਪਹਿਲਾਂ ਬੇਨਤੀ ਕਰਾਂ ਕਿ ਗੁਰੂ ਘਰ ਵਿੱਚ ਕੀਰਤਨੀਆਂ ਦੀ ਬੜੀ ਕਦਰ ਹੈ। ਦੇਖੋ ਕੋਈ ਜਾਣੇ ਜਾਂ ਨਾ ਜਾਣੇ ਇਹ ਸਾਡੇ ਅੰਦਰ ਦੀ ਅਵਸਥਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੱਜ ਤੀਕਰਾ ਸੀ ਸੱਤੇ ਬਲਵੰਡ ਦੀ ਇਹ ਸਾਖੀ ਜ਼ਰੂਰ ਕਹਿੰਦੇ ਹਾਂ ਜਦੋਂ ਵੀ ਕੋਈ ਤਮਕ ਵਿੱਚ ਆਉਂਦਾ ਹੈ। ਦੇਖੋ ਜੀ ਰਾਗੀਆਂ ਦਾ ਕੰਮ ਹੀ ਐਵੇਂ ਸੱਤਾ ਬਲਵੰਡ ਵੀ ਛੱਡ ਕੇ ਚਲੇ ਗਏ ਸਨ। ਮੈਂ ਕਹਿੰਦਾ ਸ਼ਾਇਦ ਤੁਹਾਨੂੰ ਛੱਡਣ ਵਾਲਾ ਪੱਖ ਨਜ਼ਰ ਆਉਂਦਾ ਹੈ ਕਦੀ ਇਹ ਪੱਖ ਨਹੀਂ ਦੇਖਿਆ ਕਿ ਜਿੱਥੇ ਗੁਰੂ ਨਾਨਕ ਦਾ ਸ਼ਬਦ ਟਿਕਿਆ ਹੈ ਉੱਥੇ ਸੱਤੇ ਤੇ ਬਲਵੰਡ ਦੀ ਵਾਰ ਦੀਆਂ ਅੱਠ ਪੌੜੀਆਂ ਵੀ ਟਿਕੀਆਂ ਹੋਈਆਂ ਅੱਠ ਪੌੜੀਆਂ ਦਰਜ ਨੇ। ਗੁਰਮੁਖੋ ਕੇਵਲ ਛੱਡਣ ਵਾਲੀ ਸਾਖੀ ਨਹੀਂ ਲਾਹੌਰ ਦੀ ਧਰਤੀ ਤੇ ਗਏ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸੱਤਾ ਬਲਵੰਡ ਜੀ ਨੇ ਕੀਰਤਨ ਕੀਤਾ। ਇੱਥੋਂ ਤੱਕ ਇੱਕ ਸ਼ਬਦ ਗੁਰਬਿਲਾਸ ਵਿੱਚ ਲਿਖਿਆ ਹੈ ਸੱਤਾ ਬਲਵੰਡ ਜੀ ਨੱਥਾ ਮਲ ਤੇ ਅਬਦੁੱਲਾ ਜੀ ਦੋ ਢਾਡੀ ਸਨ। ਜਿਵੇਂ ਆਸਾ ਕੀ ਵਾਰ ਗਾਇਨ ਕਰਨੇ ਆ ਗੁਰਬਿਲਾਸ ਵਿੱਚ ਲਿਖਿਆ ਹੈ ਕਿ ਬਾਬਾ ਨੱਥਾ ਤੇ ਅਬਦੁੱਲਾ ਨੇ ਦੋ ਮਹੀਨੇ ਜਿੱਥੇ ਅਕਾਲ ਬੁੰਗਾ ਹੈ ਅਕਾਲ ਤਖ਼ਤ ਤੇ ਦੋ ਮਹੀਨੇ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਗੁਰੂ ਦੀ ਹਜ਼ੂਰੀ ਵਿੱਚ ਢੱਡ ਤੇ ਸਰੰਗੀ ਨਾਲ ਗਾ ਕੇ ਸੁਣਾਈਆਂ ਸਨ। 22 ਦੀਆਂ 22 ਵਾਰਾਂ ਤੇ ਜਿਹੜੀ ਧੁਨੀ ਦਿੱਤੀ ਉਸੇ ਧੁਨੀ ਵਿੱਚ ਉਹਨਾਂ ਨੇ ਗਾਈਆਂ। ਜਦੋਂ ਬਾਬਾ ਸੱਤਾ ਤੇ ਬਲਵੰਡ ਨੂੰ ਪੜ੍ਹਨੇ ਆ ਬਜ਼ੁਰਗ ਹੋ ਚੁੱਕੇ ਨੇ ਲਾਹੌਰ ਦੀ ਧਰਤੀ ਤੇ ਗਏ ਨੇ ਅੰਮ੍ਰਿਤ ਵੇਲੇ ਦਾ ਕੀਰਤਨ ਕੀਤਾ ਜਿਹਨੇ ਸੋਹਲਾ ਗਾਇਆ ਅੰਮ੍ਰਿਤ ਵੇਲੇ ਦਾ ਕੀਰਤਨ ਕੀਤਾ ਤੇ ਕੀਰਤਨ ਵਿੱਚ ਇੱਕੋ ਦਮ ਸਾਜ਼ ਬੰਦ ਹੋ ਗਏ ਤੇ ਕੁਦਰਤੀ ਤੌਰ ਤੇ ਸਾਜ਼ ਬੰਦ ਹੋਣ ਤੇ ਧਿਆਨ ਜਾਣਾ ਸੀ ਸਾਜ਼ ਬੰਦ ਹੋਏ ਸਾਰੀ ਸੰਗਤ ਦਾ ਧਿਆਨ ਗਿਆ ਤੇ ਬਾਬੇ ਸੱਤੇ ਬਲਵੰਡ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਇੱਕ ਕਿਰਪਾ ਕਰੋ। ਪੁੱਛਿਆ ਕੀ ਮਨ ਸ਼ੱਕੀ ਸਨ ਕਿ ਅੱਗੇ ਵੀ ਕੀਰਤਨ ਛੱਡਿਆ ਸੀ ਪਤਾ ਨਹੀਂ ਅੱਜ ਕਿਹੜੀ ਮੰਗ ਕਰਨਗੇ। ਹੱਥ ਜੋੜ ਕੇ ਕਹਿੰਦੇ ਨੇ ਦਾਤਾਰ ਜੀ ਗੁਰੂ ਨਾਨਕ ਸਾਹਿਬ ਦੇ ਘਰੋਂ ਸੱਦੜਾ ਆ ਗਿਆ ਦੋਨਾਂ ਭਰਾਵਾਂ ਨੇ ਸਰੀਰ ਤਿਆਗ ਦੇਣੇ ਨੇ ਇਕੱਠੇ ਇੱਕ ਕਿਰਪਾ ਕਰਿਓ। ਪੁੱਛਿਆ ਕੀ ਕਹਿਣ ਲੱਗੇ ਸਾਡੀਆਂ ਭੁੱਲਾਂ ਚਿਤਾਰਿਓ ਨਾ ਦੂਸਰੀ ਬੇਨਤੀ ਏ ਵੇ ਇਸ ਤਨ ਦੀ ਅੰਤਲੀ ਰਸਮ ਉਸ ਰਾਵੀ ਦੇ ਕੰਢੇ ਕਰਿਓ ਜਿਸ ਰਾਵੀ ਵਿੱਚ ਸਾਨੂੰ ਬਖਸ਼ਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸਰੀਰ ਨੂੰ ਸਰੀਰ ਦੇ ਪੁਤਲੇ ਨੂੰ ਤਿਆਗਿਆ। ਉੱਥੇ ਸ਼ਬਦ ਵਰਤੇ ਸਨ ਦੋਨਾਂ ਨੇ ਹੱਥ ਜੋੜੇ ਗੁਰਮੂਰਤ ਮਨ ਮੈਂ ਦ੍ਰਿੜ ਕੀਨੀ ਸਤ ਨਾਮ ਕੈ ਬਪ ਤਜਦੀਨੀ ਮੱਥਾ ਦੋਨਾਂ ਨੇ ਇਕੱਠਾ ਟੇਕਿਆ। ਸੋਹਲਾ ਗਾਉਣ ਵਾਲੇ ਸਦਾ ਲਈ ਉਹਦੇ ਚਰਨਾਂ ਵੀ ਜੁੜ ਗਏ ਜਿਹਦੇ ਸੋਹਲੇ ਪੈ ਗਾਉਂਦੇ ਸਨ। ਕਿੰਨਾ ਕੁ ਉੱਚਾ ਜੀਵਨ ਹੋਵੇਗਾ ਕਿ ਜਿਨ੍ਹਾਂ ਨੇ ਅੰਤਲੇ ਸਮੇਂ ਗੁਰੂ ਦੇ ਚਰਨਾਂ ਵਿੱਚ ਆਪਣੇ ਸਰੀਰ ਨੂੰ ਤਿਆਗਿਆ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਕੀਰਤਨ ਵਸੀਲਾ ਬਣ ਜਾਏ ਤੇ ਕੀਰਤਨ ਰਾਹੀਂ ਉਸ ਮਾਲਕ ਦੇ ਹਜ਼ੂਰੀ ਅਸੀਂ ਕਿਤੇ ਪ੍ਰਵਾਨ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਹੋਈਆਂ ਬੇਅੰਤ ਭੁੱਲਾਂ ਆਪ ਸੰਗਤ ਕਿਰਪਾ ਕਰਕੇ ਬਖਸ਼ ਦੇਣੀਆਂ। ਜੋ ਇਹ ਵੀਰ ਉੱਦਮ ਕਰਦੇ ਨੇ ਹਰ ਸਾਲ ਗਾਹੇ ਬਗਾਹੇ ਉਸ ਤਰ੍ਹਾਂ ਵੀ ਪ੍ਰੋਗਰਾਮ ਕਰਦੇ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਨੂੰ ਸਹਿਯੋਗ ਦਿਓ। ਤਨ ਮਨ ਧਨ ਨਾਲ ਗੁਰੂ